जी, फरवरी 1764 नूं जदों भरतपुर दा राजा जो यूपी विच है उसने आके खालसे अग्गे फरियाद कीती कि नजीबुद्दौला जो सहारनपुर दी रियासत दा राजा है वो उसनू घेरा पाई बैठा है। तो खालसा उहदी मदद नू गया, नजीबुद्दीन ने 11 लख रुपया नजराना दे के और खालसे नूं बेनती कीती कि मैं अगे तो इस तरह नहीं करूं। जमुना तक, दिल्ली तक पहला ही खालसे का कब्जा सी, हुण जमुना तो पार भी यूपी विच भी खालसे का बोलबाला हो गया। जदों उतों वापस 40,000 का घोड़सवार का जत्था है खालसा दल वापस आया तो दुआबे का फौजदार जो अहमद शाह अब्दाली ने नियुक्त किया हुआ सी वो सादत खान सी उस तना। सादत खान ने जदों पता लगा कि सरहंद का फौजदार जैन खान मारिया गया है तो सारी सरहंद का इलाका जो सरहंद तो लैके जमुना तक एक पासे 350 किलोमीटर एक पासे 250 किलोमीटर एक पासे तो उस इलाके ते खालसे का कब्जा हो गया है। तो उसने जदों वेख्या कि खालसा वापस आ रहा है जलंधर वल तो एक रात नूं हौली जी जलंधरों निकल गया। सो इस तरह सारे दुआबे ते खालसे का कब्जा हो गया। हुण ब्यासा तो लैके जमुना नदी तक इन्हां दिनां विच ही लाहौर दे हिंदू सज्जना ने आके खालसे पास बेनती कीती कि उत्थों दे कसाई साडा दिल दिखाउण लई शरेआम गाइयां कतल करदे आ ते साडी फरियाद मन के उहनां नूं रोकिया जावे। लाहौर ते इस वेले काबली मल सूबेदार है, उस वल खालसे ने चढ़ाई कीती। काबली मल नूं पता लगा, उसने अपनी फौज उबैद खां उसका एक वड्डा जरनैल सी उसनू फौज दे के अगों टाकरा करन लई भेजिया। कलानौर कोल दोवें फौजां टकरियां और लड़ाई हुई। उस लड़ाई विच उबैद खान मारिया गया और उसकी फौज दौड़ गई। हुण खालसे ने लाहौर वल नूं मुहार मोड़ी ते काबली खान नूं जा घेरिया। काबली खान अगों लड़िया नहीं, उसने हथ बन के बहुत आजजी नाल खालसे नूं रिसीव कीता। खालसे ने कहा कि तेरे राज विच गाइयां नूं मारिया जा रहा है। उसने दस्या, कहन लगा कि मैं अहमद शाह अब्दाली का नौकर हाँ, वो नाराज हो जाएगा जे मैं बंद किया शरेआम, पर अंदर खाते मैं अज तो गाइयां नहीं कत्ल होन देंगा। और उसने खालसे नूं एक नजराना कि साल का इन्ना नजराना तुहानू भेट किया जाऊ जे तुसी मैनू ਲਾਹੌਰ ਵਿੱਚ ਰਹਿੰਦੇ ਹੋ, ਕਿਉਂਕਿ ਉਹ ਇਸ ਤਰ੍ਹਾਂ ਹਲੇਮੀ ਨਾਲ ਵਰਤਿਆ ਸੀ ਖਾਲਸੇ ਨਾਲ। ਖਾਲਸੇ ਨੇ ਉਸਨੂੰ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ, ਪਰ ਬਾਕੀ ਦਾ ਸਾਰਾ ਇਲਾਕਾ ਹੁਣ ਖਾਲਸੇ ਦੇ ਹੇਠਾਂ ਹੈ। ਅਤੇ ਪਹਿਲੀ ਵਾਰ ਹੋਇਆ ਕਈ ਸਦੀਆਂ ਬਾਅਦ ਹੁਣ ਕਿ ਲਾਹੌਰ ਅਤੇ ਲਾਹੌਰ ਖਾਲਸੇ ਅੱਗੇ ਚੁੱਕਿਆ ਜੀ। ਸਰਹੰਦ ਫਤਿਹ ਕਰਨ ਲਈ ਜਦੋਂ ਸਾਰੀਆਂ ਮਿਸਲਾਂ ਦੇ ਸਰਦਾਰ ਉੱਧਰ ਗਏ ਅਤੇ ਜਦੋਂ ਉਸ ਮੁਹਿੰਮ ਤੋਂ ਵਾਪਸ ਆਏ ਤਾਂ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਇਹਨਾਂ ਦਾ ਇਸ ਮਿਸਲ ਦੀ ਰਾਜਧਾਨੀ ਗੁਜਰਾਂ ਵਾਲਾ ਸੀ। ਇਹ ਸਰਦਾਰ ਜਿਹੜੇ ਜਿਹੜੇ ਪਿੰਡਾਂ ਦੇ ਸਨ, ਫਿਰ ਇਹਨਾਂ ਨੇ ਉਹਨਾਂ ਪਿੰਡਾਂ ਨੂੰ ਆਪਣੇ ਪਿੰਡਾਂ ਨੂੰ ਰਾਜਧਾਨੀ ਬਣਾ ਕੇ ਅਤੇ ਉੱਥੋਂ ਫਿਰ ਐਕਸਪੈਂਡ ਕਰਨਾ ਸ਼ੁਰੂ ਕੀਤਾ ਸੀ। ਅਤੇ ਸ਼ੁਕਰ ਚੱਕੀਆ ਮਿਸਲ ਦੇ ਦਾ ਕਬਜ਼ਾ ਜੇਹਲਮ ਨਦੀ ਤੱਕ ਸੀ। ਜੇਹਲਮ ਨਦੀ ਤੱਕ ਪੰਜਾਬ ਹੈ, ਉੱਧਰੋਂ ਜੇਹਲਮ, ਫਿਰ ਚਨਾਬ, ਫਿਰ ਰਾਵੀ। ਜੇਹਲਮ ਔਰ ਚਨਾਬ ਇਹ ਦੋਵੇਂ ਪਾਕਿਸਤਾਨ ਵਿੱਚ ਹਨ ਔਰ ਰਾਵੀ ਇੰਡੀਆ ਔਰ ਪਾਕਿਸਤਾਨ ਦੀ ਹੱਦ ਹੈ, ਰਾਵੀ ਦਰਿਆ। ਔਰ ਦੋ ਨਦੀਆਂ ਫਿਰ ਇੱਧਰ ਬਿਆਸਾ ਔਰ ਸਤਲੁਜ। ਸਾਰੇ ਪੰਜਾਬ ਵਿੱਚ ਖਾਲਸੇ ਦਾ ਕਬਜ਼ਾ ਹੋ ਗਿਆ ਸੀ, ਪਰ ਜਦੋਂ ਉਸ ਮੁਹਿੰਮ 'ਤੇ ਗਏ ਹੋਏ ਸਨ ਤਾਂ ਮਗਰੋਂ ਰੋਹਤਾਸ ਪੈਂਦਾ ਜੇਹਲਮ ਤੋਂ ਲਹਿੰਦੇ ਪਾਸੇ। ਜੇਹਲਮ ਪੰਜਾਬ ਦੀ ਹੱਦ ਹੈ ਅਤੇ ਉਸ 'ਤੇ ਲਹਿੰਦੇ ਪਾਸੇ ਕਾਬਲ ਵੱਲ ਰੋਹਤਾਸ ਦਾ ਕਿਲ੍ਹਾ ਹੈ। ਉਹ ਇਲਾਕਾ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਦਾ ਸੀ, ਸਰਬੁਲੰਦ ਖਾਂ ਉਸਦਾ ਨਾਂ ਸੀ, ਔਰ ਉੱਥੋਂ ਦਾ ਰਾਜਾ ਸੀ। ਰੋਹਤਾਸ ਕਿਲ੍ਹਾ ਉਹਦਾ ਵੱਡਾ ਕਿਲ੍ਹਾ ਸੀ ਅਤੇ ਉਸ ਰਿਆਸਤ ਦਾ। ਉਸਨੇ ਖਾਲਸੇ ਦੀ ਗੈਰ ਹਾਜ਼ਰੀ ਵਿੱਚ ਜ਼ੇਹਲਮ ਟੱਪ ਕੇ ਗੁਜਰਾਤ ਦਾ ਇਲਾਕਾ, ਗੁਜਰਾਤ ਇੱਕ ਜ਼ਿਲ੍ਹਾ ਹੈ ਪੰਜਾਬ ਵਿੱਚ, ਜ਼ੇਹਲਮ ਦੇ ਨਾਲ ਹੀ ਗੁਜਰਾਤ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੋਂ ਦੇ ਕਾਨੂੰ ਗੋਆ ਪਟਵਾਰੀਆਂ ਸਾਰਿਆਂ ਨੂੰ ਕੈਦ ਕਰ ਲਿਆ ਸੀ ਅਤੇ ਕਈ ਮੋਤਬਰਾਂ ਨੂੰ ਕਤਲ ਕਰਵਾ ਦਿੱਤਾ ਸੀ, ਇਹ ਦੋਸ਼ ਲਾ ਕੇ ਕਿ ਇਹਨਾਂ ਨੇ ਖਾਲਸੇ ਨੂੰ ਬੁਲਾਇਆ ਸੀ ਅਤੇ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਸੀ। ਜਦੋਂ ਸਰਦਾਰ ਚੜ੍ਹਤ ਸਿੰਘ ਨੇ ਇਹ ਦੇਖਿਆ ਕਿ ਸਰਬੁਲੰਦ ਖਾਂ ਨੇ ਆਪਣਾ ਆਦਮੀ ਇੱਥੇ ਬਿਠਾਏ ਹੋਏ ਹਨ, ਆਪ ਰੋਹਤਾਸ ਦੇ ਕਿਲ੍ਹੇ ਵਿੱਚ ਹੈ ਜ਼ੇਹਲਮ ਤੋਂ ਪਾਰ ਪਿਸ਼ਾਵਰ ਵੱਲ, ਅਤੇ ਜ਼ਰੂਰੀ ਸੀ ਹੁਣ ਖਾਲਸੇ ਲਈ ਕਿ ਜਿਨ੍ਹਾਂ ਵੀ ਦੋਸ਼ੀਆਂ ਦਾ ਕਤਲ ਕੀਤਾ ਗਿਆ ਸੀ ਉਹਨਾਂ ਬਾਰੇ ਪੁੱਛ ਕਰਦੇ ਔਰ ਆਪਣਾ ਇਲਾਕਾ ਵਾਪਸ ਲੈਂਦੇ। ਸੋ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਅਤੇ ਪੰਗੀ ਮਿਸਲ, ਇਹਨਾਂ ਦੋਵਾਂ ਨੇ ਮਿਲ ਕੇ ਰੋਹਤਾਸ ਦੇ ਕਿਲ੍ਹੇ ਨੂੰ ਘੇਰ ਲਿਆ ਜ਼ੇਹਲਮ ਪਾਰ ਕਰਕੇ। ਚਾਰ ਮਹੀਨੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ ਪਰ ਕਿਲ੍ਹਾ ਸਰ ਨਾ ਹੋਇਆ। ਉੱਪਰੋਂ ਸਰਦੀ ਦਾ ਮੌਸਮ ਆ ਰਿਹਾ ਸੀ। ਹੁਣ ਇਹਨਾਂ ਸਰਦਾਰਾਂ ਨੇ ਕੀ ਕੀਤਾ ਕਿ ਸਟ੍ਰੈਟਜੀ ਸੀ, ਜੋ ਇਹ ਸਟ੍ਰੈਟਜੀ ਕਈ ਲੜਾਈਆਂ ਵਿੱਚ ਵਰਤੀ, ਜੀ ਖਾਲਸੇ ਨੇ ਕਿ ਉੱਥੋਂ ਘੇਰਾ ਚੁੱਕ ਕੇ ਵਾਪਸ ਨੂੰ ਤੁਰ ਪਏ। ਸਰ ਬੁਲੰਦ ਖਾਨ ਨੇ ਸੋਚਿਆ ਕਿ ਉਹ ਵਾਪਸ ਚੱਲੇ ਚੱਲੇ ਹਨ, ਹੁਣ ਇਹਨਾਂ ਨੂੰ ਮਗਰੋਂ ਵਾਰ ਕਰੋ ਇਹਨਾਂ 'ਤੇ। ਪਰ ਇਹ ਖਾਲਸੇ ਦੀ ਯੁੱਧ ਦਾ ਇੱਕ ਢੰਗ ਸੀ। ਉਹ ਕਿਲ੍ਹੇ ਵਿੱਚੋਂ ਫੌਜਾਂ ਲੈ ਕੇ ਖਾਲਸੇ ਦੇ ਮਗਰ ਹੋ ਤੁਰਿਆ। ਖਾਲਸੇ ਦਾ ਦਲ ਹੋਰ ਤੇਜ਼ੀ ਨਾਲ ਵਾਪਸ ਨੂੰ ਹੋ ਗਿਆ। ਉਸਨੂੰ ਪੱਕਾ ਹੋ ਗਿਆ ਕਿ ਮੇਰੇ ਅੱਗੇ ਲੱਗ ਤੁਰੇ ਹਨ, ਦੌੜ ਪਏ ਹਨ। ਜਦੋਂ ਸਿੰਘਾਂ ਨੇ ਦੇਖਿਆ ਕਿ ਉਹ ਪਿੱਛੇ ਆ ਰਿਹਾ ਹੈ, ਸਿੰਘ ਕੁਝ ਸਾਹਮਣੇ ਕੁਝ ਸਾਈਡਾਂ ਨੂੰ ਹੋ ਕੇ ਅੱਗੇ ਨੂੰ ਭੱਜਦੇ ਰਹੇ ਅਤੇ ਜਦੋਂ ਉਹ ਵਿਚਕਾਰ ਆ ਗਿਆ, ਸਿੰਘ ਤਿੰਨਾਂ ਪਾਸ ਸਾਈਡਾਂ 'ਤੇ ਹੋ ਗਏ ਤਾਂ ਸਿੰਘਾਂ ਨੇ ਉਹਨੂੰ ਘੇਰ ਲਿਆ ਔਰ ਜਿੰਦੇ ਨੂੰ ਫੜ ਲਿਆ। ਇਹ ਸਟ੍ਰੈਟਜੀ ਬਹੁਤ ਲੜਾਈਆਂ ਦੇ ਵਿੱਚ ਵਰਤੀ ਗਈ ਸੀ, ਬੜੀ ਕਾਮਯਾਬ। ਜਿੰਦੇ ਨੂੰ ਪਕੜ ਕੇ ਅਤੇ ਸਰਦਾਰ ਚੜ੍ਹਤ ਸਿੰਘ ਨੇ ਉਸ ਨਾਲ ਬੜਾ ਚੰਗਾ ਵਿਹਾਰ ਕੀਤਾ ਅਤੇ ਸਰਬਲੰਦ ਖਾਂ ਕਹਿਣ ਲੱਗਾ ਕਿ ਜੇ ਤੁਸੀਂ ਬਾਦਸ਼ਾਹ ਹੋਵੋ ਤਾਂ ਮੈਂ ਬੜੀ ਖੁਸ਼ੀ ਨਾਲ ਤੁਹਾਡਾ ਫੌਜਦਾਰ ਬਣ ਕੇ ਤੁਹਾਡੀ ਸੇਵਾ ਕਰਾਂਗਾ। ਚੜ੍ਹਤ ਸਿੰਘ ਕਹਿੰਦੇ ਕਿ ਬਾਦਸ਼ਾਹੀਆਂ ਤਾਂ ਸਾਨੂੰ ਸਤਿਗੁਰਾਂ ਨੇ ਬਖਸ਼ੀਆਂ ਹੋਈਆਂ, ਅਸੀਂ ਤਾਂ ਤੈਨੂੰ ਇਸ ਲਈ ਕੈਦ ਕੀਤਾ ਹੈ ਕਿ ਦੁਨੀਆਂ ਨੂੰ ਪਤਾ ਲੱਗ ਜਾਏ, ਜਿਹੜੀ ਦੁਨੀਆ ਅਹਿਮਦ ਸ਼ਾਹ ਤੋਂ ਥਰ ਥਰ ਕੰਬਦੀ ਹੈ, ਉਹਨਾਂ ਨੂੰ ਪਤਾ ਲੱਗ ਜਾਏ ਕਿ ਉਹਦੇ ਚਾਚੇ ਨੂੰ ਅਸੀਂ ਕੈਦ ਕੀਤਾ ਹੋਇਆ ਹੈ ਔਰ ਅਹਿਮਦ ਸ਼ਾਹ ਆ ਕੇ ਛਡਾ ਲਵੇ। ਬੁਲੰਦ ਖਾਂ ਕਹਿੰਦਾ ਕਿ ਉਸਨੇ ਕਿੱਥੇ ਮੈਨੂੰ ਛਡਾਉਣ ਆਉਣਾ ਹੈ, ਸਾਰੀ ਦੁਨੀਆ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਤੁਸੀਂ ਮੈਨੂੰ ਫੜਿਆ ਹੋਇਆ ਹੈ, ਪਰ ਜੇ ਮੈਨੂੰ ਛੱਡ ਦਿਓ ਤਾਂ ਤੁਹਾਡੀ ਹੋਰ ਜ਼ਿਆਦਾ ਸੋਭਾ ਹੋਏਗੀ ਕਿ ਤੁਸੀਂ ਮੈਨੂੰ ਜਿੰਦੇ ਨੂੰ ਛੱਡ ਦਿੱਤਾ ਜਦੋਂ ਕਿ ਮਾਰ ਸਕਦੇ ਸੀ ਔਰ ਮੇਰੇ ਇਲਾਕੇ 'ਤੇ ਸਾਰੇ 'ਤੇ ਕਬਜ਼ਾ ਕਰ ਸਕਦੇ ਸੀ। ਚੜ੍ਹਤ ਸਿੰਘ ਨੂੰ ਇਹ ਗੱਲ ਪਸੰਦ ਆਈ, ਉਸਨੇ ਬੁਲੰਦ ਖਾਨ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ। ਇਸ ਤੋਂ ਅੱਗੇ ਕੱਲ੍ਹ ਨੂੰ ਵਿਚਾਰ ਜਦੋਂ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਔਰ ਪੰਗੀ ਮਿਸਲ ਨੇ ਰੋਹਤਾਸ ਦੇ ਰਾਜੇ ਸਰਬੁਲੰਦ ਖਾਂ ਕੋਲੋਂ ਮੁਲਤਾਨ ਵਾਪਸ ਲਿਆ ਅਤੇ ਉਸਨੂੰ ਕੈਦ ਕਰ ਲਿਆ ਸੀ ਔਰ ਉਸੇ ਵਕਤ ਹੀ ਕੁਝ ਫੌਜਾਂ ਇਹਨਾਂ ਸਰਦਾਰਾਂ ਨੇ ਸਿੰਧ ਦਰਿਆ ਤੋਂ ਪਾਰ ਕਰਕੇ ਡੇਰਾ ਇਸਮਾਇਲ ਖਾਂ ਔਰ ਡੇਰਾ ਗਾਜ਼ੀ ਖਾਨ ਇਹ ਬਹੁਤ ਵੱਡੇ ਇਲਾਕੇ ਇਹਨਾਂ 'ਤੇ ਵੀ ਕਬਜ਼ਾ ਕਰ ਲਿਆ ਸੀ ਔਰ ਇਹ ਸਿੰਧ ਤੋਂ ਪਰਲੇ ਪਾਸੇ ਕੁਛ ਇਲਾਕਾ ਬਲੋਚਿਸਤਾਨ ਦਾ ਹੈ, ਬਲੋਚ ਅਤੇ ਅਫਗਾਨਿਸਤਾਨ। ਅਫਗਾਨਿਸਤਾਨ ਦੀ ਹੱਦ ਤੱਕ ਖਾਲਸੇ ਦਾ ਕਬਜ਼ਾ ਹੋ ਗਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਖਬਰ ਮਿਲੀ ਕਿ ਸਿੱਖਾਂ ਨੇ ਸਾਰੇ ਪੰਜਾਬ ਵਿੱਚੋਂ ਅਬਦਾਲੀ ਦਾ ਰਾਜ ਖਤਮ ਕਰ ਦਿੱਤਾ ਹੈ, ਸਰਹੰਦ ਦੇ ਜ਼ੈਨ ਖਾਨ ਨੂੰ ਮਾਰ ਕੇ ਸਰਹੰਦ ਸਾਰੀ ਬਹੁਤ ਵੱਡਾ ਰਕਬਾ ਉਸ 'ਤੇ ਕਬਜ਼ਾ ਕਰ ਲਿਆ ਹੈ, ਜਲੰਧਰ ਦੇ ਦੁਆਬੇ ਦਾ ਜੋ ਫੌਜਦਾਰ ਸਾਦਤ ਖਾਨ ਉਹ ਸਿੰਘਾਂ ਤੋਂ ਡਰਦਾ ਮਾਰਾ ਦੌੜ ਗਿਆ ਹੈ, ਕਾਬਲੀ ਖਾਨ ਲਾਹੌਰ ਵਾਲੇ ਨੇ ਸਿੰਘਾਂ ਅੱਗੇ ਗੋਡੇ ਟੇਕ ਦਿੱਤੇ ਔਰ ਮਿਹਨਤ ਕਰਕੇ ਲਾਹੌਰ ਦਾ ਕਿਲ੍ਹਾ ਆਪਣੇ ਕੋਲ ਰੱਖਣ ਲਈ ਇਜਾਜ਼ਤ ਲਈ। ਜੇਹਲਮ ਤੱਕ ਸਾਰੇ ਪੰਜਾਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਹੈ ਔਰ ਜ਼ੇਹਲਮ ਟੱਪ ਕੇ ਉਸ ਤੋਂ ਅੱਗੇ ਵੀ ਰੋਹਤਾਸ ਵਿੱਚ ਸਰ ਬੁਲੰਦ ਖਾਨ ਨੂੰ ਵੀ ਕੈਦ ਕਰਕੇ ਉਹਨਾਂ ਨੇ ਆਪ ਹੀ ਛੱਡ ਦਿੱਤਾ ਹੈ। ਤਾਂ ਅਹਿਮਦ ਸ਼ਾਹ ਬਹੁਤ ਘਬਰਾਇਆ। ਡੇਰਾ ਇਸਮਾਇਲ ਖਾਨ ਔਰ ਡੇਰਾ ਗਾਜ਼ੀ ਖਾਨ, ਇਸ ਦੇ ਨਾਲ ਲੱਗਦਾ ਇਲਾਕਾ ਬਲੋਚ ਹਾਕਮ ਨਸੀਰ ਖਾਨ ਦਾ ਸੀ। ਅਹਿਮਦ ਸ਼ਾਹ ਅਬਦਾਲੀ ਨੇ ਨਸੀਰ ਖਾਨ ਨੂੰ ਲਿਖਿਆ। ਨਸੀਰ ਖਾਨ ਇਸ ਵੇਲੇ ਮੱਕੇ ਹੱਜ ਕਰਨ ਜਾਣ ਦੀ ਤਿਆਰੀ ਕਰ ਰਿਹਾ ਹੈ। ਅਹਿਮਦ ਸ਼ਾਹ ਨੇ ਉਸ ਨੂੰ ਇਹ ਸਾਰਾ ਹਾਲ ਲਿਖਿਆ ਅਤੇ ਨਾਲ ਲਿਖਿਆ ਕਿ ਕਿਸ ਤਰ੍ਹਾਂ ਡੇਰਾ ਇਸਮਾਇਲ ਖਾਂ ਔਰ ਡੇਰਾ ਗਾਜ਼ੀ ਖਾਂ ਤੇਰੇ ਨਾਲ ਦੇ ਇਲਾਕੇ ਅਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਹੈ, ਤੇਰੇ ਲਈ ਬਹੁਤ ਖਤਰਾ ਹੈ। ਮੁਲਤਾਨ ਜਿਹੜਾ ਕਿ ਬਹੁਤ ਚਿਰਾਂ ਤੋਂ ਪੀਰਾਂ ਫਕੀਰਾਂ ਦੀ ਜਗ੍ਹਾ ਰਹੀ, ਉੱਥੇ ਬਹੁਤ ਸਾਰੇ ਪੀਰਾਂ ਫਕੀਰਾਂ ਦੀਆਂ ਖਾਨਗਾਹਾਂ, ਮਕਬਰੇ ਔਰ ਜਗ੍ਹਾ ਜੋ ਸਾਡੀਆਂ ਹਨ, ਸਾਡੇ ਪੀਰਾਂ ਫਕੀਰਾਂ ਦੀਆਂ, ਉਹ ਵੀ ਸਿੱਖਾਂ ਨੇ ਉੱਥੇ ਵੀ ਕਬਜ਼ਾ ਕਰ ਲਿਆ ਹੈ ਅਤੇ ਤੂੰ ਮੇਰੇ ਨਾਲ ਸਾਰੀ ਆਪਣੀ ਫੌਜ ਲੈ ਕੇ ਸਿੱਖਾਂ ਵਿਰੁੱਧ ਜਹਾਦ 'ਤੇ ਚੱਲ। ਜਹਾਦ ਦਾ ਮਤਲਬ ਹੁੰਦਾ ਹੈ ਕਿ ਰੱਬ ਵੱਲੋਂ ਦਿੱਤੀ ਗਈ ਆਗਿਆ, ਕਿਸੇ ਰੱਬ ਵੱਲੋਂ ਦਿੱਤੀ ਗਈ ਆਗਿਆ ਕਿ ਇਹ ਜੋ ਸਿੱਖਾਂ ਨਾਲ ਯੁੱਧ ਕਰਨਾ ਹੈ ਇਹ ਜਹਾਦ ਹੈ। ਨਸੀਰ ਖਾਨ ਨੇ ਮੌਲਾਨਿਆਂ ਪਾਸ ਜਾ ਕੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸਿੱਖਾਂ ਨੇ ਸਾਰੇ ਆਪਣੇ ਪੀਰਾਂ ਫਕੀਰਾਂ ਦੀਆਂ ਜਗ੍ਹਾ ਸਾਰਿਆਂ 'ਤੇ ਸਾਰੇ ਪੰਜਾਬ ਵਿੱਚ ਉਹਨਾਂ ਦਾ ਕਬਜ਼ਾ ਹੈ ਅਤੇ ਜਹਾਦ ਦੀ ਇਜਾਜ਼ਤ ਦਿੱਤੀ ਜਾਵੇ। ਮੌਲਾਨੇ ਮੰਨ ਗਏ। ਉਹਨਾਂ ਨੇ ਕਿਹਾ ਕਿ ਠੀਕ ਹੈ, ਜਾਓ ਸਿੱਖਾਂ ਵਿਰੁੱਧ ਜਹਾਦ ਸ਼ੁਰੂ ਕਰੋ। ਇਸ ਤੋਂ ਅੱਗੇ ਕੀ ਹੁੰਦਾ ਹੈ? ਅਹਿਮਦ ਸ਼ਾਹ ਅਬਦਾਲੀ ਜੀ ਮੌਲਾਨਿਆਂ ਪਾਸੋਂ ਹੁਕਮ ਲੈ ਕੇ ਬਲੋਚ ਨਸੀਰ ਖਾਨ ਔਰ ਅਹਿਮਦ ਸ਼ਾਹ ਅਬਦਾਲੀ ਇਹ ਖਾਲਸੇ 'ਤੇ ਜਹਾਦ ਦਾ ਐਲਾਨ ਕਰਦੇ। ਜਹਾਦ ਦਾ ਮਤਲਬ ਹੁੰਦਾ ਹੈ ਕਿ ਧਰਮ ਲਈ ਯੁੱਧ ਕਰਨਾ, ਪਰਮਾਤਮਾ ਕੋਲੋਂ ਆਗਿਆ ਲੈ ਕੇ। ਸੋ ਉਹ ਮੌਲਾਨਿਆਂ ਦੀ ਆਗਿਆ ਰੱਬ ਦੀ ਹੀ ਆਗਿਆ ਸਮਝੀ ਜਾਂਦੀ ਸੀ। ਤਾਂ ਮੁਸਲਮਾਨ ਧਰਮ ਵਿੱਚ ਇਹ ਗੱਲ ਕਿਸੇ ਤਰੀਕੇ ਨਾਲ ਕਰ ਗਈ ਹੈ। ਮੁਹੰਮਦ ਸਾਹਿਬ ਨੇ ਵੀ ਕਿਹਾ ਸੀ ਕਿ ਇਸ ਪਾਸੇ ਸਾਰਿਆਂ ਨੂੰ ਲਿਆਉਣਾ, ਜੇ ਕੋਈ ਨਹੀਂ ਵੀ ਆਉਂਦਾ ਤਾਂ ਉਹਨੂੰ ਜ਼ਬਰਦਸਤੀ ਲਿਆਉਣਾ ਹੈ। ਇਸ ਜ਼ਬਰਦਸਤੀ ਵਾਲੀ ਗੱਲ ਵਿੱਚ ਸਭ ਕੁਛ ਉਲਟਾ ਪੁਲਟਾ ਹੋ ਗਿਆ। ਜਹਾਦ ਅਹਿਮਦ ਸ਼ਾਹ ਅਬਦਾਲੀ ਔਰ ਬਲੋਚ ਇਹ ਕਬੀਲੇ ਹਨ। ਕਬੀਲੇ ਅਹਿਮਦ ਸ਼ਾਹ ਅਬਦਾਲੀ ਆਪਣੇ 18,000 ਘੋੜ ਸਵਾਰ ਉਸਨੇ ਲੈ, ਨਸੀਰ ਖਾਂ ਬਲੋਚ ਨੇ 12,000, 30,000 ਅਬਦਾਲੀ ਔਰ ਬਲੋਚਾਂ ਦੀ ਆਰਮੀ ਪੰਜਾਬ ਵੱਲ ਨੂੰ ਚਾਲੇ ਪਾਏ ਔਰ ਨਵੰਬਰ ਦੇ ਤੀਸਰੇ ਹਫ਼ਤੇ ਏਮਨਾਬਾਦ ਆ ਪਹੁੰਚੇ। ਏਮਨਾਬਾਦ ਜੋ ਜਿੱਥੇ ਭਾਈ ਲਾਲੋ ਜੀ ਰਹਿੰਦੇ ਸਨ ਅਤੇ ਮਹਾਰਾਜ ਜੀ ਹੋਰਾਂ ਨੂੰ ਬੇਨਤੀ ਕਰਕੇ ਉਹਨੇ ਆਪਣੇ ਕੋਲ 30 ਦਿਨ ਰੱਖਿਆ ਸੀ, ਅੱਜ ਕੱਲ੍ਹ ਸ਼ਾਇਦ ਲਾਹੌਰ ਜ਼ਿਲ੍ਹੇ ਵਿੱਚ ਹੈ। ਏਮਨਾਬਾਦ ਆ ਪਹੁੰਚੇ, ਖਾਲਸਾ ਜਦੋਂ ਸਰਹੰਦ ਫਤਿਹ ਕਰਕੇ ਔਰ ਭਰਤਪੁਰੀਏ ਰਾਜੇ ਦੀ ਮਦਦ ਕਰਕੇ ਉਹ ਸਾਰੇ ਜਮੁਨਾ ਤੱਕ ਇਲਾਕੇ ਅਤੇ ਜਮੁਨਾ ਤੋਂ ਪਾਰ ਯੂਪੀ ਵਿੱਚ ਵੀ ਫਤਿਹ ਕਰਕੇ ਵਾਪਸ ਆਇਆ ਅਤੇ ਕਈ ਮਹੀਨੇ ਬਾਹਰ ਰਿਹਾ ਸੀ। ਸੋ ਸਾਰੇ ਸਿੰਘ ਕੁਝ ਦਿਨਾਂ ਲਈ ਆਪੋ ਆਪਣੇ ਘਰਾਂ ਨੂੰ ਤੁਰ ਗਏ। ਅਬਦਾਲੀ ਜਦੋਂ ਵੀ ਆਉਂਦਾ ਸੀ ਹਿੰਦੁਸਤਾਨ ਵਿੱਚ ਤਾਂ ਅਚਾਨਕ ਆਉਂਦਾ ਸੀ ਕਿ ਕਿਸੇ ਨੂੰ ਖਬਰ ਨਾ ਹੋ ਜਾਏ। ਖਾਲਸੇ ਨੂੰ ਇਸ ਦੀ ਬਿਲਕੁਲ ਕੋਈ ਖਬਰ ਨਹੀਂ ਸੀ। ਇਸ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਇੱਕ ਵੱਡੇ ਜਰਨੈਲ ਜਹਾਨ ਖਾਨ ਨੂੰ ਫੌਜ ਦੇ ਕੇ ਭੇਜਿਆ ਸੀ ਖਾਲਸੇ ਲਈ। ਸਰਦਾਰ ਚੜ੍ਹਤ ਸਿੰਘ ਨੇ ਉਸਨੂੰ ਸਿਆਲਕੋਟ ਜਾ ਕੇ ਰਿਹਾ ਅਤੇ ਉਹ ਲੜਾਈ ਵਿੱਚ ਮਾਰਿਆ ਗਿਆ। ਹੁਣ ਫਿਰ ਸਰਹੰਦ ਔਰ ਯੂਪੀ ਦੀ ਇਹਦੇ ਤੋਂ ਬਾਅਦ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਉਹ ਫਿਰ ਸਿਆਲਕੋਟ ਗਏ ਹੋਏ ਸਨ ਇਹਨਾਂ ਦਿਨਾਂ ਵਿੱਚ ਉੱਥੋਂ ਦਾ ਪ੍ਰਬੰਧ ਪੱਕਾ ਕਰਨ ਲਈ, ਨਾਲ ਕੁਝ ਫੌਜ ਸੀ। ਅਹਿਮਦ ਸ਼ਾਹ ਔਰ ਨਸੀਰ ਖਾਨ ਜਦੋਂ ਏਮਨਾਬਾਦ ਆ ਪਹੁੰਚੇ ਅਤੇ ਕਿਸੇ ਨੇ ਉਹਨਾਂ ਨੂੰ ਰੋਕਿਆ ਨਾ ਅਤੇ ਇੱਥੇ ਬੈਠ ਕੇ ਉਹਨਾਂ ਨੇ ਸਲਾਹ ਕੀਤੀ ਕਿ ਹੁਣ ਇਸ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਜੇ ਕੋਈ ਅੱਗੋਂ ਰੋਕ ਕੇ ਉਸ ਨਾਲ ਲੜਾਈ ਕਰਕੇ ਉਸ ਨੂੰ ਹਰਾ ਕੇ ਉਸ ਇਲਾਕੇ 'ਤੇ ਕਬਜ਼ਾ ਕਰ ਲਓ, ਪਰ ਸਾਨੂੰ ਕਿਸੇ ਨੇ ਰੋਕਿਆ ਹੀ ਨਹੀਂ। ਇੰਨੇ ਚਿਰ ਨੂੰ ਸਰਦਾਰ ਚੜ੍ਹਤ ਸਿੰਘ ਨੂੰ ਖਬਰ ਹੁੰਦੀ ਹੈ। ਖਬਰ ਤਾਂ ਹੋਰ ਵੀ ਸਰਦਾਰਾਂ ਨੂੰ ਹੋ ਗਈ, ਪਰ ਉਹਨਾਂ ਦਿਨਾਂ ਵਿੱਚ ਜਦੋਂ ਕਿ ਕੋਈ ਅਖਬਾਰ ਨਹੀਂ ਸੀ, ਕੋਈ ਟੈਲੀਫੋਨ ਨਹੀਂ, ਕੋਈ ਟੈਲੀਗ੍ਰਾਮ ਨਹੀਂ, ਸਿਰਫ ਖਤ ਪੱਤਰੀ ਨਾਲ ਸੁਨੇਹ ਦਿੱਤੇ ਜਾਂਦੇ ਸਨ ਜਾਂ ਆਪ ਚੱਲ ਕੇ ਜਾ ਕੇ। ਸੋ ਪਿੰਡਾਂ ਪਿੰਡਾਂ ਵਿੱਚ ਜਾ ਕੇ ਖਾਲਸੇ ਨੂੰ ਖਬਰ ਕਰਨੀ, ਰਾਤੋ ਰਾਤ ਇਕੱਠੇ ਹੋਣਾ, ਇਹ ਮੁਮਕਿਨ ਨਹੀਂ ਸੀ। ਸਰਦਾਰ ਚੜ੍ਹਤ ਸਿੰਘ ਨੂੰ ਪਤਾ ਲੱਗਦਾ ਹੈ ਅਤੇ ਉਹ ਉਸੇ ਵੇਲੇ ਉੱਥੋਂ ਆਪਣੀ ਫੌਜ ਜਿੰਨੀ ਵੀ ਨਾਲ ਸੀ ਉਸ ਨੂੰ ਲੈ ਕੇ ਲਾਹੌਰ ਵੱਲ ਆਉਂਦਾ ਹੈ। ਇੱਥੇ ਆ ਕੇ ਕੀ ਹੁੰਦਾ ਹੈ ਕੱਲ੍ਹ ਨੂੰ ਦੇਖਾਂਗੇ। ਤੀਸਰੇ ਹਫ਼ਤੇ ਨਵੰਬਰ ਦੇ 1764 ਨੂੰ ਅਹਿਮਦ ਸ਼ਾਹ ਅਬਦਾਲੀ 18,000 ਘੋੜਸਵਾਰ ਦੀ ਫੌਜ ਅਤੇ ਮੀਰ ਨਸੀਰ ਖਾਨ ਬਲੋਚ ਹਾਕਮ 12,000 ਘੋੜਸਵਾਰ ਦੀ ਫੌਜ ਲਿਆ ਕੇ ਸਿੱਖਾਂ ਵਿਰੁੱਧ ਜਹਾਦ ਲਈ ਆਏ ਹਨ। ਏਮਨਾਬਾਦ ਪਹੁੰਚੀ ਸ਼ਾਮਾਂ ਨੂੰ। ਅਗਲੀ ਸਵੇਰ ਜਿਸ ਤਰ੍ਹਾਂ ਰਿਵਾਜ ਸੀ ਅਫਗਾਨ ਵੱਡੇ ਵੱਡੇ ਅਫਗਾਨ ਸਰਦਾਰ ਅਹਿਮਦ ਸ਼ਾਹ ਅਬਦਾਲੀ विचर हुए और उस मुझी आया नू कह रहे सन कि इन्हें एक बलोच आर्मी का घोड़ सवार बहुत तेजी नाल घोड़ा दौड़ा के आया ते आके दस्या के सिखां दे एक दस्ते ने बलोचां दी फौज ते हमला कर दिता है ते उन्हां दा बलोचां दी फौज दियां अगलियां सफां दा बुरा हाल कर दिता है ते अमित शाह नूं बेनती कीती कि तुसी सारियां फौजां लैके जल्दी ना उत्थे पहुंचो नहीं थे इस सिखां दा जत्था सरदार चढ़त सिंह शुक्र चकिया अचानक ही वो जिस जदों उसनूं सियालकोट सी उसनूं पता लगा कि अहमद शाह इमनाबाद आ पहुंचा है शुक्र चकिया सरदार अपने फौज नूं नाल लेके रातों रात इत्थे पहुंच गया और तड़कसार बलोच आर्मी ते हमला किया। इन हमला इन्ना तेज और सख्त सी कि बलोचां दे पहले हमले ही बलोचां दे दो वड्डे जरनैल मारे गए और एक सब तो वड्डे जरनैल दा लड़का भी मारिया गया। बलोचां दी फौज बहुत ज़्यादा सी। दूसरे पासे ये शुक्र चकिया मिसल दा जत्था गिनती विच बहुत थोड़ा सी। सरदार चढ़त सिंह ने अपनी सारी फौज नूं जिन्नी उहदे नाल सी चौं हिस्सों विच वंड दिता और चौं पासियां ते बलोच आर्मी दे चौं पासियां तों हटवें खिलार दिता चारे पासियां तों एक हर एक पासे एक एक जत्था। उसने जदों एक जत्थे ने एक पासे तों हमला कीता जोर नाल बलोच संभले उन्ने चिर नूं ये जत्था पिछे हट गया और बंदूकां भरन लग पिया नाले कुछ साह लै लिया। उन्ने चिर नूं दूसरा जत्था अगे आके उन्होंने होर दिशा तों बलोच आर्मी ते हमला किया। बलोच उधर नूं होए उन्ने चिर नूं वह जत्था पिछे हट गया तीजे पास्यों फिर चौथे पास्यों फिर वह पहला पासा वापस फिर इस तरह बलोचन दे होश गुआच गए कि हो की रहा है। इस लड़ाई विच जो बलोच राजा नसीर खान सी उसका घोड़ा मारिया गया और वह घोड़े तो डिग पिया। कुछ सिंह जल्दी ना अगे वधे तलवारां लैके पर नसीर खान दे जो बंदूकों वाले रखवाले सन उन्होंने इन्हां सिंघां नूं शहीद कर दिता नहीं तो लड़ाई इत्थे खत्म हो जानी सी। तड़के तो लैके रात तक हनेरा होण तक ये लड़ाई चलती रही और बलोचां दा बहुत नुकसान होया। रात नूं जदों नसीर खां अहमद शाह अब्दाली नूं मिलिया ते अहमद शाह ने उसनूं समझाया कि तू इन्हां दा बेदी नहीं है ये ਦੇ ਟੰਗ ਲੜਾਈ ਦੇ ਇੰਨੇ ਜ਼ਬਰਦਸਤ ਹਨ ਕਿ ਇਹ ਪਤਾ ਨਹੀਂ ਇਹਨਾਂ ਨੇ ਕਿਹੜੇ ਵੇਲੇ ਕੀ ਪੈਂਤੜਾ ਵਰਤਣਾ ਹੈ ਅਤੇ ਦੁਸ਼ਮਣ ਦੇ ਹਵਾ ਛੁੱਟ ਜਾਣੇ। ਸੋ ਅੱਗੇ ਤੋਂ ਆਪਣੀ ਜਾਨ ਖਤਰੇ ਵਿੱਚ ਨਹੀਂ ਪਾਉਣੀ ਅਤੇ ਇਹਨਾਂ ਨਾਲ ਬਹੁਤ ਸੰਭਲ ਕੇ ਲੜਨਾ ਹੈ। ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ੍ਹ।